महापुरख एक बड़ी सुंदर उदाहरण देंदे सन। कहिंदे एक राजा सी, उसका इकलौता पुत्र सी, वह बीमार हो गया ते उसके बड़े इलाज करवाए पर उसनू आराम ना आवे। आखिर जदों मरण किनारे चला गया, राजा भी राणी भी उसके कोल बैठे ने, ते राणी डुस डुस कर रही है ते राजा भी बैठा रहा। जदों अद्धी रात होई उस वेले अचानक जदों आदमी उनिंद्रा हुंदा है नींद आ ही जाती है, ते राजे नू नींद आ गई ते राजा उत्थे ही बैठा बैठा सौं गया। ते अचानक उधरों उसका पुत्र भी नाल ही मरण किनारे पहुंचिया होया सी। और कहिंदे ने जदों राजा उत्थे सुत्ता पिया सी, उस सुत्ते पए नू एक सुपना आया। उस सुपना की सी, ए राजा सुपने दे विच किसी होर रियासत दा राजा बन गया। वो रियासत, वो राज इस राज नालों भी बहुत वड्डा है। ते फिर उस राज दे विच इसने कई राणियां नाल विआह करवाए ने, बड़ी ऐश दी जिंदगी बसर कर रहा है। ते फिर उस राज दे अंदर इस दे छे पुत्र पैदा होए ने। हुण छे पुत्रां दा ये मालक बनिया होया है। हुण जदों राजा उधर सुपना वेख रहा सी ते उधर अचानक ये जिहड़ा पुत्र बीमार सी वह चढ़ाई कर गया। जदों चढ़ाई कर गया तां उस वेले एकदम उत्थे रोना धोना शुरू हो गया ते राणी ने उच्ची उच्ची ताहां मारियां। राजे दी अख भी खुल गई क्योंकि शोर सुन के, रौला सुन के, खड़का सुन के आदमी दी नींद खुल जांदी। जदों राजे दी अख खुली, नींद खुली, तां उस वेले राजा अपने सुपने नूं याद करदा है ते उधर मरे पुत्र नूं सामने वेख रहा है। ते उहदे मन दे विच इक ऐसा अनुभव उदय होया, कहण लगा बई महापुरख ये गल कहिंदे ने, या संसार सगल है सुपना, यह संसार भी सारा सुपने वर्गा ही है। ते राजे ने सगां उस पुत्र दे मोह दे विच रोण दी थां ते हसना शुरू कर दिता। बड़ा अजीब किस्म दा माहौल बनिया होया सी, बाकी दुनिया रो रही सी ते केवल राजा हस रहा सी। ते आखिरकार जिहड़े वजीर सन, अहलकार सन, परिवार सी, उन्हां सारिआं ने आखिया बई तैनू किस गल दी खुशी है, तेरा इकलौता पुत्र मर गया तू हस रहा है। तां उस वेले राजे ने अपने अनुभव दी गल दसी। कहण लगा जदों मैं इत्थे सुत्ता ते मैं अजीब किस्म दा सुपना वेख रहा सां, मैं इस राज नालों भी वड्डे राज दा मालक बनिया ते मैं इस परिवार दे नालों वड्डे परिवार दा भी मालक बनिया। इस राज विच मेरा केवल इको ही पुत्र सी पर उस राज दे विच मेरे छे पुत्र सन ते मैं उन्हां छे पुत्रां नूं वेख रहा सां ते बड़ी सुख दी जिंदगी बसर कर रहा सां। ते जदों तुहाडे रोण दी आवाज़ कन्नां दे विच पई, मेरी अचानक अख खुली, मैनूं एक ऐसा अनुभव पैदा होया बई दुनिया संसार नूं भी सुपने वांगू समझदी है पर सचमुच इह संसार सुपना ही है। फिर मैं हुण सोच रहा हाँ भी वह जिहड़े मेरे सुपने दे छे पुत्र चले गए ने, मेरा राज भाग भी सुपने दा सारा चला गया है। की मैं हुण उस वड्डे राज नूं रोवां जां छोटे राज नूं रोवां, जां मैं एक पुत्र नूं रोवां जां छे पुत्रां नूं रोवां। अक्सर है ते वह भी मेरे पुत्र सन, इस लई इह मेरे मन विच ऐसा अनुभव जागे, इस लई हुण मैनूं रोणा नहीं आ रहा, हुण मैनूं हासा आ रहा। यह गल सुन के सारे बड़े हैरान होए। सो इत्थे साहिब सतगुरु सच्चे पातशाह भी यह गल सानूं समझाउंदे ने भी इह दुनिया दे लोगो, तुसीं इह अपना भरम मिटा दिओ बई असीं इह संसार दे विच हमेशा रहना है जां इस दुनिया ने हमेशा रहना है, संसार ते सारा सुपने वर्गा ही है।
ਪਰਮੇ ਸੁਰ ਨਰ ਦੇਵੀ ਦੇਵਾ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਆਮ ਮਨੁੱਖ ਦੀ ਗੱਲ ਕੀ ਹੈ, ਜਿਹੜੇ ਪਰਮੇ ਸੁਰ ਨਰ ਦੇਵੀ ਦੇਵਾ, ਵੀ ਜਿਹੜੇ ਸੁਰ ਨਰ ਦਾ ਅਰਥ ਹੈ ਜਿਹੜੇ ਦੇਵਤਿਆਂ ਵਰਗੇ ਮਨੁੱਖ ਸਨ, ਜਿਨ੍ਹਾਂ ਦਾ ਬੜਾ ਕੋਮਲ ਸੁਭਾਅ ਹੋਵੇ, ਸ਼੍ਰੀ ਬੰਦੇ ਹੋਣ, ਕਹਿੰਦੇ ਉਹ ਤਾਂ ਦੇਵਤਾ ਹੀ ਹੈ ਬੰਦਾ, ਆਪਾਂ ਦੇਵਤਾ ਕਹਿ ਦਿੰਦੇ ਉਸਨੂੰ। ਲਓ ਹਜ਼ੂਰ ਕਹਿੰਦੇ ਨੇ ਪਰਮੇ ਸੁਰ ਨਰ ਵੀ ਜਿਹੜੇ ਦੇਵਤਿਆਂ ਵਰਗੇ ਆਦਮੀ ਨੇ ਕੋਮਲ ਸੁਭਾਅ ਵਾਲੇ ਉਹ ਵੀ ਭਰਮ ਦੇ ਵਿੱਚ ਪਏ ਹੋਏ ਨੇ ਤੇ ਜਿੰਨੇ ਦੇਵੀ ਦੇਵਤੇ ਨੇ ਉਹ ਵੀ ਭਰਮ ਦੇ ਵਿੱਚ ਪਏ ਹੋਏ ਹਨ।
ਭਰਮੇ ਸਿੱਧ ਸਾਧਕ ਬ੍ਰਹਮੇਵਾ।
ਲੋ ਹਜ਼ੂਰ ਕਹਿੰਦੇ ਨੇ ਜਿੰਨੇ ਸਿੱਧ ਲੋਕ ਨੇ ਸ਼ਕਤੀਆਂ ਵਾਲੇ ਉਹ ਵੀ ਤੇ ਸਾਧਕ ਜਿਹੜੇ ਸਾਧਨ ਕਰਨ ਵਾਲੇ ਨੇ ਤੇ ਬ੍ਰਹਮੇਵਾ ਬ੍ਰਹਮਾ ਵਰਗੇ ਜਿਹੜੇ ਦੇਵਤੇ ਨੇ ਏਵਾ ਨਿਸ਼ਚੇ ਕਰਕੇ ਉਹ ਵੀ ਸਾਰੇ ਭਰਮ ਦੇ ਵਿੱਚ ਪਏ ਹੋਏ ਹਨ।
ਭਰਮ ਭਰਮ ਮਨੁੱਖ ਡਹਿਕਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਭਰਮ ਦੇ ਵਿੱਚ ਭਰਮ ਭਰਮ ਕੇ ਸਾਰੇ ਮਨੁੱਖ ਵੀ ਡਹਿਕਾਏ ਦਾ ਅਰਥ ਹੈ ਡਹਿਕਦੇ ਫਿਰਦੇ ਨੇ। ਇਹ ਮਨੁੱਖ ਜਿਹੜੇ ਨੇ ਇਹ ਵੀ ਭਰਮ ਦੇ ਵਿੱਚ ਪਏ ਹੋਏ ਇੱਕ ਦੂਸਰੇ ਦੇ ਨਾਲ ਖਿੰਦੇ ਫਿਰਦੇ ਹਨ।
ਦੁੱਤਰ ਮਹਾ ਬਿਖਮ ਇਹ ਮਾਏ।
ਜਾਂ ਡਹਿਕਾਏ ਦਾ ਅਰਥ ਹੁੰਦਾ ਵੀ ਭਰਮਾ ਦੇਣਾ, ਕਿਸੇ ਨੂੰ ਗਲਤ ਗੁੰਮਰਾਹ ਕਰ ਦੇਣਾ। ਇਸ ਭਰਮ ਦੇ ਵਿੱਚ ਭਰਮ ਕੇ ਮਨੁੱਖ ਵੀ ਡਹਿਕਾਏ ਦਾ ਅਰਥ ਹੈ ਵੀ ਗੁੰਮਰਾਹ ਹੋਏ ਭਟਕਦੇ ਫਿਰਦੇ ਨੇ। ਦੁੱਤਰ ਮਹਾ ਬਿਖਮ ਇਹ ਮਾਏ, ਹਜ਼ੂਰ ਕਹਿੰਦੇ ਨੇ ਇਹ ਜਿਹੜੀ ਮਾਏ ਦਾ ਅਰਥ ਹੈ ਮਾਇਆ ਦੀ ਨਦੀ ਹੈ ਔਰ ਇਹ ਬੜੀ ਕਠਨ ਹੈ। ਬਿਖਮ ਦਾ ਅਰਥ ਕਠਨ। ਇਹ ਜਿਹੜੀ ਮਾਇਆ ਦੀ ਨਦੀ ਹੈ ਬੜੀ ਕਠਨ ਹੈ, ਬੜੀ ਖਤਰਨਾਕ ਹੈ ਅਤੇ ਦੁੱਤਰ ਇਸ ਨੂੰ ਤਰਨਾ ਵੀ ਬੜਾ ਔਖਾ ਹੈ। ਕਿਉਂਕਿ ਤੁਸੀਂ ਅਕਸਰ ਵਿਖਿਆ ਹੋਣਾ ਜਿਹੜੇ ਪ੍ਰੇਮੀ ਹੇਮਕੁੰਡ ਸਾਹਿਬ ਗਏ ਹੋਣਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਜਿਹੜੀਆਂ ਪਹਾੜੀ ਨਦੀਆਂ ਦਾ ਪਾਣੀ ਬੜਾ ਤੇਜ਼ ਹੁੰਦਾ, ਕਈ ਵਾਰੀ ਇੱਕਦਮ ਪਿੱਛੋਂ ਹੜ੍ਹ ਆ ਜਾਂਦਾ ਹੈ, ਆਦਮੀ ਕਿਨਾਰੇ 'ਤੇ ਖੜ੍ਹਾ ਹੁੰਦਾ ਉਹਨੂੰ ਵੀ ਰੋੜ ਕੇ ਲੈ ਜਾਂਦੀਆਂ ਨੇ, ਕਈ ਐਸੀਆਂ ਵਾਰਦਾਤਾਂ ਹੁੰਦੀਆਂ ਨੇ। ਇਸ ਲਈ ਕਈ ਨਦੀਆਂ ਇੰਨੀਆਂ ਭਿਆਨਕ ਹੁੰਦੀਆਂ ਨੇ। ਇੱਕ ਵਾਰ ਦਾਸ ਨੂੰ ਉੱਥੇ ਮਨੀ ਕਰਨ ਵੀ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਉਹ ਜਿਹੜਾ ਪਾਰਵਤੀ ਦਰਿਆ ਹੈ ਉਹਦਾ ਪਾਣੀ ਇੰਨਾ ਤੇਜ਼ ਹੈ ਅਤੇ ਉਹਦੇ ਕਿਨਾਰੇ 'ਤੇ ਵੀ ਦੋ 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 ਫੁੱਟ ਪਾਣੀ ਵਿੱਚ ਵੀ ਨਹੀਂ ਆਦਮੀ ਖੜ੍ਹ ਸਕਦਾ, ਉਹ ਪੈਰਾਂ ਰੋੜ ਕੇ ਲੈ ਜਾਂਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਇਸ ਲਈ ਮਾਇਆ ਨੂੰ ਉਸ ਨਦੀ ਨਾਲ ਤਸ਼ਬੀਹ ਦਿੰਦੇ ਨੇ ਵੀ ਆਮ ਅਤੇ ਸਧਾਰਨ ਨਹਿਰਾਂ ਸੂਏ ਤਾਂ ਆਪਾਂ ਤਰਕੇ ਪਾਰ ਕਰ ਜਾਂਦੇ ਹਾਂ, ਪਰ ਜਿਹੜੀਆਂ ਪਹਾੜੀ ਨਦੀਆਂ ਨੇ ਉਹ ਤਾਂ ਪੈਰ ਹੀ ਨਹੀਂ ਲੱਗਣ ਦਿੰਦੀਆਂ। ਇਹ ਮਾਇਆ ਦਾ ਵੀ ਇਹੋ ਜਿਹਾ ਸੁਭਾਵ ਹੈ। ਹਜ਼ੂਰ ਕਹਿੰਦੇ ਨੇ ਦੁੱਤਰ ਮਹਾਂ ਬਿਖ ਮਹਿ ਮਾਏ। ਕ੍ਰਿਸ਼ਨ ਜੀ ਨੇ ਵੀ ਗੀਤਾ ਵਿੱਚ ਇਹ ਗੱਲ ਲਿਖੀ ਹੈ, ਮਮੀ ਮਾਇਆ ਦੁਰਤਿਆ। ਇਹ ਜਿਹੜੀ ਮੇਰੀ ਮਾਇਆ ਇਸ ਨੂੰ ਤਰਨਾ ਬਹੁਤ ਔਖਾ ਹੈ। ਹਜ਼ੂਰ ਵੀ ਇਹੀ ਗੱਲ ਇੱਥੇ ਕਹਿੰਦੇ ਨੇ, ਇਹ ਜਿਹੜੀ ਮਾਇਆ ਹੈ ਨਾ ਇਹ ਬੜੀ ਖਤਰਨਾਕ ਹੈ ਤੇ ਇਸ ਨੂੰ ਤਰਨਾ ਵੀ ਬੜਾ ਔਖਾ ਹੈ।
ਗੁਰਮੁਖ ਭਰਮ ਭੈ ਮੋਹ ਮਿਟਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਭਰਮ ਤੇ ਭੈ ਤੇ ਮੋਹ ਇਹਨਾਂ ਤਿੰਨਾਂ ਨੂੰ ਮਿਟਾ ਦਿੱਤਾ ਹੈ।
ਨਾਨਕ ਤੇਹ ਪਰਮ ਸੁਖ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨਾਂ ਨੇ ਪਰਮ ਸੁਖ ਨੂੰ, ਪਰਮ ਆਨੰਦ ਨੂੰ ਪ੍ਰਾਪਤ ਕਰ ਲਿਆ ਹੈ।
ਸਲੋਕ ਮਾਇਆ ਡੋਲੈ ਬਹੁ ਵਿਧੀ ਮਨ ਲਪਟਿਓ ਤੇਹ ਸੰਗ।
ਹੁਣ ਮੰਮੀ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਨੇ ਮਾਇਆ ਡੋਲੈ ਬਹੁ ਵਿਧੀ। ਇਹ ਜਿਹੜੀ ਮਾਇਆ ਹੈ ਬਹੁ ਤਰੀਕਿਆਂ ਦੇ ਨਾਲ ਡੋਲਦੀ ਹੈ, ਭਾਵ ਜਿਵੇਂ ਕੋਈ ਚੰਡੋਲ ਹੁੰਦੀ ਹੈ ਨਾ, ਇਸੇ ਤਰ੍ਹਾਂ ਮਾਇਆ ਵੀ ਬਹੁਤ ਤਰੀਕਿਆਂ ਦੇ ਨਾਲ ਉਹ ਡੋਲਦੀ ਹੈ। ਹੁਣ ਤੁਸੀਂ ਕਈ ਵਾਰੀਆਂ ਰਾਈਡਾਂ ਦੇਖਣ ਵਾਸਤੇ ਗਏ ਹੋਵੋਗੇ ਅਤੇ ਉਹ ਬੜੇ ਤਰੀਕਿਆਂ ਦੇ ਨਾਲ ਵਗੀਆਂ ਟੇਢੀਆਂ ਉਹ ਕਿਵੇਂ ਚੱਲਦੀਆਂ ਨੇ, ਇਹ ਮਾਇਆ ਵੀ ਇਸੇ ਤਰ੍ਹਾਂ ਹੀ ਹੈ। ਮਾਇਆ ਡੋਲੈ ਬਹੁ ਵਿਧੀ, ਇਹ ਜਿਹੜੀ ਮਾਇਆ ਹੈ ਬਹੁਤ ਤਰੀਕਿਆਂ ਦੇ ਨਾਲ ਡੋਲਦੀ ਹੈ। ਮਨ ਲਪਟਿਓ ਤੇ ਸੰਗ, ਅਤੇ ਸਾਡਾ ਮਨ ਵੀ ਉਸ ਮਾਇਆ ਦੇ ਨਾਲ ਚਿੰਬੜਿਆ ਹੋਇਆ ਹੈ। ਜਿਵੇਂ ਜਿਵੇਂ ਮਾਇਆ ਡੋਲਦੀ ਹੈ ਤੇ ਉਸੇ ਤਰ੍ਹਾਂ ਸਾਡਾ ਮਨ ਵੀ ਨਾਲ ਹੀ ਡੋਲਦਾ ਹੈ।
ਮਾਗਨ ਤੇ ਜਿਹ ਤੁਮ ਰੱਖੋ ਸੋ ਨਾਨਕ ਨਾ ਮਹਿ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਰ ਮਨੁੱਖ ਮਾਇਆ ਹੀ ਮੰਗਦਾ ਹੈ। ਮਾਇਆ ਮਨਹੋ ਨਾ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚਿਤ ਨਾ ਆਵੇ ਨਾਨਕ ਨਹੀਂ ਕਰਮ। ਹਜ਼ੂਰ ਕਹਿੰਦੇ ਨੇ ਮੰਗਨ ਤੇ ਜੇ ਤੁਮ ਰੱਖੋ, ਵੀ ਜਿਸ ਨੂੰ ਤੁਸੀਂ ਮੰਗਣ ਦਾ ਅਰਥ ਹੈ ਵੀ ਮਾਇਆ ਦੀ ਮੰਗ ਤੋਂ ਬਚਾ ਲੈਂਦੇ ਹੋ, ਭਾਵ ਜਿਹਦੀ ਅੰਦਰੋਂ ਮਾਇਆ ਦੀ ਮਮਤਾ, ਮਾਇਆ ਦੀ ਇੱਛਾ ਅਤੇ ਮਾਇਆ ਦੀ ਜਿਹੜੀ ਤੜਪ ਹੈ ਉਹ ਖਤਮ ਹੋ ਜਾਂਦੀ ਹੈ, ਉਹੀ ਨਹੀਂ ਨਾ ਮੰਗਦਾ। ਨਹੀਂ ਤਾਂ ਹਰ ਆਦਮੀ ਬਸ ਮਾਇਆ ਦੇ ਲਈ ਤਰਲੋ ਮੱਛੀ ਹੁੰਦਾ ਹੈ। ਮੰਗਣ 'ਤੇ ਜੇ ਤੁਮ ਰੱਖੋ, ਮਹਾਰਾਜ ਜਿਸ ਨੂੰ ਤੁਸੀਂ ਮੰਗਣ ਤੋਂ ਰੱਖ ਲੈਂਦੇ ਹੋ, ਮੰਗਣ ਤੋਂ ਬਚਾ ਲੈਂਦੇ ਹੋ, ਸੋ ਨਾਨਕ ਨਾਮਾ ਹੈ ਰੰਗ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਫਿਰ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ, ਭਾਵ ਜੇ ਤੇ ਮਾਇਆ ਦੇ ਵੱਲ ਸਾਡਾ ਖਿਆਲ ਹੈ ਅਤੇ ਫਿਰ ਸਾਡਾ ਨਾ ਤਾਂ ਬਾਣੀ ਵਿੱਚ ਮਨ ਜੁੜੇਗਾ, ਨਾ ਸਿਮਰਨ ਦੇ ਵਿੱਚ ਮਨ ਜੁੜੇਗਾ। ਅਤੇ ਜੇ ਅਸੀਂ ਮਾਇਆ ਦਾ ਖਿਆਲ ਛੱਡ ਦੇਵਾਂਗੇ ਤਾਂ ਫਿਰ ਸਾਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹ ਸਕਦਾ। ਇਹ ਇੱਕ ਸ਼ਰਤ ਹੈ। ਉਹ ਬੁੱਲੇ ਨੇ ਆਖਿਆ ਸੀ, ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਇਸ ਮਾਇਆ ਵੱਲੋਂ ਮਨ ਨੂੰ ਹਟਾ ਕੇ ਪਰਮੇਸ਼ੁਰ ਵੱਲ ਜੋੜਨਾ ਹੈ, ਬੜੀ ਔਖੀ ਗੱਲ ਹੈ। ਪਰ ਹਜ਼ੂਰ ਕਹਿੰਦੇ ਨੇ, ਪਹਿਲਾਂ ਸਭ ਤੋਂ ਮਨੁੱਖ ਨੂੰ ਆਪਣੀਆਂ ਲੋੜਾਂ ਘਟਾਉਣੀਆਂ ਪੈਂਦੀਆਂ ਨੇ। ਜਦੋਂ ਬੰਦੇ ਦੀਆਂ ਲੋੜਾਂ ਘੱਟ ਜਾਂਦੀਆਂ ਨੇ ਤਾਂ ਫਿਰ ਬੰਦੇ ਦੀ ਮੰਗ ਵੀ ਘੱਟ ਜਾਂਦੀ, ਕਿਉਂਕਿ ਜਿੰਨੀਆਂ ਵੱਧ ਲੋੜਾਂ ਓਨੀ ਮੰਗ ਵੀ ਜ਼ਿਆਦਾ ਹੁੰਦੀ ਹੈ। ਅਤੇ ਜਦੋਂ ਲੋੜਾਂ ਘੱਟ ਜਾਣ ਤਾਂ ਫਿਰ ਮੰਗਾਂ ਵੀ ਘੱਟ ਜਾਂਦੀਆਂ ਨੇ। ਜਦੋਂ ਮੰਗ ਘੱਟ ਜਾਵੇ ਤਾਂ ਫਿਰ ਹੌਲੀ ਹੌਲੀ ਮੰਗ ਖਤਮ ਵੀ ਹੋ ਜਾਂਦੀ ਹੈ, ਕਿਉਂਕਿ ਫਿਰ ਵਾਹਿਗੁਰੂ 'ਤੇ ਭਰੋਸਾ ਹੋ ਜਾਂਦਾ ਵੀ ਜੋ ਕੁਛ ਵਾਹਿਗੁਰੂ ਨੇ ਦੇਣਾ ਉਹ ਤਾਂ ਮਿਲ ਹੀ ਜਾਣਾ। ਐਵੇਂ ਕਿਸੇ ਕੋਲ ਹੱਥ ਅੱਡਣੇ, ਐਵੇਂ ਕਿਸੇ ਮੂਹਰੇ ਆਜਜ਼ੀ ਕਰਨੀ, ਇਹ ਚੰਗੀ ਨਹੀਂ ਹੁੰਦੀ। ਬੰਦੇ ਨੂੰ ਸਮਝ ਆ ਜਾਂਦੀ ਆ ਵੀ ਮੰਗਣਾ ਤਾਂ ਰੱਬ ਕੋਲੋਂ ਮੰਗੋ, ਅਤੇ ਫਿਰ ਇਸ ਲਈ ਉਹ ਹੋਰਾਂ ਕੋਲੋਂ ਮੰਗਣਾ ਵੀ ਛੱਡ ਦਿੰਦੇ। ਉਹ ਕਹਿੰਦਾ ਜੋ ਮੇਰੀ ਕਿਸਮਤ ਹੈ, ਜੋ ਮੈਨੂੰ ਪਰਮੇਸ਼ੁਰ ਨੇ ਦੇਣਾ ਮੈਨੂੰ ਮਿਲ ਹੀ ਜਾਂਦਾ। ਅਤੇ ਹਜ਼ੂਰ ਕਹਿੰਦੇ ਨੇ, ਜਿਹਦੀ ਇਹ ਅਵਸਥਾ ਬਣ ਜਾਂਦੀ, ਜਿਹੜਾ ਮੰਗਣ ਤੋਂ ਬਚ ਜਾਂਦਾ ਨਾ, ਇਹ ਮੰਗ ਹੀ ਬੰਦੇ ਨੂੰ ਜਲੀਲ ਕਰਦੀ ਹੈ। ਜਦੋਂ ਆਦਮੀ ਕਿਸੇ ਦੇ ਮੁਤਾਜ ਹੋ ਜਾਂਦਾ ਹੈ ਨਾ, ਕਿਸੇ ਮੂਹਰੇ ਹੱਥ ਅੱਡਦਾ, ਉਹ ਚਾਹੇ ਬੇਇੱਜ਼ਤੀ ਕਰੇ ਚਾਹੇ ਨਰਾਦਰ ਕਰੇ, ਫਿਰ ਸਾਰਾ ਕੁਛ ਸਹਿਣ ਕਰਨਾ ਪੈਂਦਾ। ਜਦੋਂ ਕੋਈ ਭਿਖਾਰੀ ਬਣ ਕੇ ਤੁਹਾਡੇ ਕੋਲ ਆ ਕੇ ਖੜ੍ਹਾ ਹੋ ਜਾਵੇ ਤਾਂ ਤੁਸੀਂ ਜੋ ਮਰਜ਼ੀ ਉਹਨੂੰ ਕਹਿ ਦਿਓ, ਉਹਨੂੰ ਸਾਰਾ ਕੁਛ ਹੀ ਸਹਿਣ ਕਰਨਾ ਪਵੇਗਾ। ਤੁਸੀਂ ਆਪ ਭਿਖਾਰੀ ਬਣ ਕੇ ਕਦੇ ਮੰਗ ਕੇ ਦੇਖੋ, ਕਈ ਲੋਕ ਕੀ ਕੁਛ ਬੋਲਦੇ ਨੇ। ਇਹ ਸਭ ਕੁਛ ਸਾਨੂੰ ਉਸ ਵੇਲੇ ਪਤਾ ਲੱਗਦਾ ਜਦੋਂ ਅਸੀਂ ਉਸ ਥਾਂ 'ਤੇ ਖੜ੍ਹੇ ਹੋਵਾਂਗੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜੀ ਮੰਗ ਹੈ ਉਹ ਬੰਦੇ ਨੂੰ ਜਲੀਲ ਕਰਦੀ ਹੈ। ਜਿਸ ਨੂੰ ਤੁਸੀਂ ਮੰਗਣ ਤੋਂ ਰੱਖ ਲੈਂਦੇ ਹੋ, ਮੰਗਣ ਤੋਂ ਬਚਾ ਲੈਂਦੇ ਹੋ, ਭਾਵ ਜਿਹਦੀ ਮੰਗ ਖਤਮ ਹੋ ਜਾਂਦੀ ਹੈ, ਜਿਹੜਾ ਰੱਬ 'ਤੇ ਭਰੋਸਾ ਰੱਖਦਾ, ਸੋ ਨਾਨਕ ਨਾਮ ਹੈ ਰੰਗ। ਹਜ਼ੂਰ ਕਹਿੰਦੇ ਉਹਨੂੰ ਫਿਰ ਨਾਮ ਦਾ ਰੰਗ ਚੜ੍ਹਦਾ ਹੈ।
ਪੌੜੀ ਮੰਮਾ ਮੰਗਣ ਹਾਰ ਇਹ ਆਨਾ,
ਅਥਵਾ ਸੋ ਨਾਨਕ ਨਾਮ ਹੈ ਰੰਗ, ਉਹ ਫਿਰ ਉਹ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਪੌੜੀ ਵਿੱਚ ਫਿਰ ਮੰਮੀ ਅੱਖਰ ਦੁਆਰਾ ਸਤਿਗੁਰੂ ਸਮਝਾਉਂਦੇ ਨੇ, ਮੰਮਾ ਮੰਗਣ ਹਾਰੇ ਆਨਾ। ਹਜ਼ੂਰ ਕਹਿੰਦੇ ਨੇ ਮੰਮੀ ਅੱਖਰ ਦੁਆਰਾ ਉਪਦੇਸ਼ ਇਹ ਹੈ, ਮੰਮਾ ਸਾਨੂੰ ਇਹ ਕਹਿੰਦਾ ਹੈ, ਇਹ ਜਿਹੜਾ ਮੰਗਣ ਵਾਲਾ ਜੀਵ ਹੈ ਨਾ, ਇਨਸਾਨ ਹੈ, ਇਹ ਬੜਾ ਇਆਣਾ ਹੈ, ਬੜਾ ਨਾਦਾਨ ਹੈ, ਇਸਨੂੰ ਪਤਾ ਵੀ ਨਹੀਂ। ਕਿਉਂਕਿ ਕਈ ਵਾਰੀ ਤੁਸੀਂ ਛੋਟੇ ਬੱਚਿਆਂ ਨੂੰ ਦੇਖਿਆ ਹੋਣਾ ਅਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਬਿਲਕੁਲ ਨਚੀਜ਼ ਚੀਜ਼ਾਂ ਨੂੰ, ਬੇਲੋੜੀਆਂ ਚੀਜ਼ਾਂ ਨੂੰ ਵੀ ਮੰਗਣ ਲੱਗ ਜਾਂਦੇ ਨੇ, ਰੋਂਦੇ ਨੇ, ਹੱਟ ਕਰਦੇ ਨੇ, ਆਹ ਚੀਜ਼ ਅਸੀਂ ਲੈਣੀ ਹੈ। ਪਰ ਸਾਨੂੰ ਪਤਾ ਹੁੰਦਾ ਵੀ ਬੱਚਿਆਂ ਦੀ ਜ਼ਿੱਦ ਮਾੜੀ ਹੈ ਅਤੇ ਅਸੀਂ ਕਹਿੰਦੇ ਵੀ ਇਹ ਚੀਜ਼ ਨਹੀਂ ਲੈ ਕੇ ਦੇਣੀ। ਸਾਨੂੰ ਪਤਾ ਹੁੰਦਾ ਬੱਚਾ ਨਾਦਾਨ ਹੁੰਦਾ। ਹਜ਼ੂਰ ਕਹਿੰਦੇ ਨੇ ਕਈ ਗੱਲਾਂ ਦੇ ਉੱਤੇ ਜਿਹੜਾ ਇਨਸਾਨ ਹੈ ਉਹ ਵੀ ਬੱਚੇ ਵਾਂਗੂ ਹੀ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਮੰਮਾ ਮੰਗਣ ਹਾਰੇ ਆਨਾ, ਇਹ ਜਿਹੜਾ ਮੰਗਣ ਵਾਲਾ ਜੀਵ ਹੈ ਇਹ ਤੇ ਇਹ ਆਣਾ ਹੈ, ਨਾਦਾਨ ਹੈ।
ਦੇਣ ਹਾਰ ਦੇ ਰਹੇ ਹੋ ਸੁਜਾਨਾ,
ਸਤਿਗੁਰੂ ਕਹਿੰਦੇ ਨੇ ਦੇਣ ਵਾਲਾ ਜਿਹੜਾ ਪਿਤਾ ਅਕਾਲ ਪੁਰਖ ਹੈ ਉਹ ਬੜਾ ਸੁਜਾਨ ਹੈ, ਬੜਾ ਦਾਨਸ਼ਵਰ ਹੈ, ਬੜਾ ਸਿਆਣਾ ਹੈ, ਉਹ ਤੇ ਪਹਿਲਾਂ ਹੀ ਸਾਨੂੰ ਦੇ ਰਿਹਾ ਹੈ। ਜਿਵੇਂ ਸਿਆਣੇ ਮਾਂ ਬਾਪ ਆਪਣੇ ਪੁੱਤਰਾਂ ਦੀਆਂ ਲੋੜਾਂ ਪਹਿਲਾਂ ਹੀ ਪੂਰੀਆਂ ਕਰਦੇ ਰਹਿੰਦੇ ਨੇ, ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਪਹਿਲਾਂ ਹੀ ਉਸਦਾ ਖਿਆਲ ਰੱਖਦੇ ਨੇ। ਅਤੇ ਬੱਚਿਆਂ ਦੀ ਜਦ ਐਵੇਂ ਬੇਲੋੜੀਆਂ ਚੀਜ਼ਾਂ ਨੂੰ ਮੰਗੀ ਜਾਣਾ ਤਾਂ ਉਹ ਤਾਂ ਉਹਨਾਂ ਦੀ ਪੂਰੀ ਨਹੀਂ ਹੋ ਸਕਦੀ।
ਜੋ ਦਿਨੋਂ ਸੋ ਇੱਕ ਬਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ, ਜੋ ਵਾਹਿਗੁਰੂ ਨੇ ਦਿੱਤਾ ਨਾ ਇੱਕੋ ਵਾਰੀ ਤੈਨੂੰ ਦੇ ਦਿੱਤਾ। ਇਹਦਾ ਮਤਲਬ ਇਹ ਹੈ ਜੋ ਤੇਰੇ ਭਾਗਾਂ ਵਿੱਚ ਲਿਖ ਦਿੱਤਾ ਨਾ ਇੱਕੋ ਵਾਰੀ ਹੀ ਉਹ ਤੇਰੇ ਲਿਖ ਦਿੱਤਾ, ਤੈਨੂੰ ਮਿਲਣਾ ਹੀ ਮਿਲਣਾ ਹੈ।
ਮਨ ਮੂਰਖ ਕਹਿ ਕਰੇ ਪੁਕਾਰ,
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਮੂਰਖ ਮਨਾ, ਤੂੰ ਫਿਰ ਕਾਹਦੇ ਲਈ ਪੁਕਾਰ ਕਰਦਾ? ਜੋ ਤੇਰੇ ਭਾਗਾਂ ਵਿੱਚ ਲਿਖ ਦਿੱਤਾ ਹੈ ਵਾਹਿਗੁਰੂ ਨੇ ਉਹ ਇੱਕ ਵਾਰੀ ਹੀ ਲਿਖਿਆ, ਤੂੰ ਮਿਲਣਾ ਹੀ ਮਿਲਣਾ ਤੈਨੂੰ, ਉਹ ਕਦੇ ਕੋਈ ਖੋ ਨਹੀਂ ਸਕਦਾ। ਫਿਰ ਤੂੰ ਐਵੇਂ ਮੂਰਖ ਮਨਾ ਬਾਰ ਬਾਰ ਫਰਿਆਦਾਂ ਪੁਕਾਰਾਂ ਕਿਉਂ ਕਰਦਾ ਅਤੇ ਨਾਲੇ ਆਪ ਜਲਾਲਤ ਨੂੰ ਅਨੁਭਵ ਕਰਦਾ ਅਤੇ ਨਾਲੇ ਦੂਸਰਿਆਂ ਨੂੰ ਤੂੰ ਦੂਸਰਿਆਂ ਦੇ ਹੰਕਾਰ ਨੂੰ ਵਧਾਉਣਾ, ਇਸ ਲਈ ਤੂੰ ਐਵੇਂ ਨਾ ਕਿਸੇ ਮੂਹਰੇ ਪੁਕਾਰ ਕਰਿਆ ਕਰ, ਜੋ ਮੰਗਣਾ ਪਰਮੇਸ਼ੁਰ ਤੋਂ ਮੰਗਿਆ ਕਰ।
ਜੋ ਮੰਗ ਹੈ ਤੋ ਮੰਗ ਹੈ ਵੀ ਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਬੱਚੇ ਦਾ ਸੁਭਾਅ ਹੁੰਦਾ, ਬੜਾ ਉਹ ਬੱਚਾ ਭੋਲਾ ਹੁੰਦਾ ਹੈ, ਨਾਦਾਨ ਹੁੰਦਾ ਹੈ, ਉਹ ਜਦੋਂ ਵੀ ਮੰਗਦਾ ਕਈ ਵਾਰੀ ਬੀਆ ਦਾ ਅਰਥ ਹੈ ਵੀ ਉਹ ਚੀਜ਼ਾਂ ਮੰਗਦਾ ਜਿਹੜੀਆਂ ਬਿਲਕੁਲ ਬੇਲੋੜੀਆਂ ਹੁੰਦੀਆਂ ਨੇ, ਉਹਦੇ ਕਿਸੇ ਕੰਮ ਵੀ ਨਹੀਂ ਆਉਣ ਵਾਲੀਆਂ। ਇਸ ਲਈ ਕਈ ਵਾਰੀ ਇਨਸਾਨ ਵੀ ਰੱਬ ਕੋਲੋਂ ਉਹ ਚੀਜ਼ਾਂ ਮੰਗਦਾ ਹੈ ਜਿਹੜੀਆਂ ਬਿਲਕੁਲ ਦੂਸਰੀਆਂ ਹੁੰਦੀਆਂ ਨੇ, ਭਾਵ ਜਿਨ੍ਹਾਂ ਦਾ ਜੀਵਨ ਦੇ ਵਿੱਚ ਕੋਈ ਲੋੜ ਅਤੇ ਕੋਈ ਅਧਿਕਾਰ ਵੀ ਨਹੀਂ ਹੁੰਦਾ, ਉਹ ਚੀਜ਼ਾਂ ਅਸੀਂ ਮੰਗ ਲੈਂਦੇ ਹਾਂ ਜਿਨ੍ਹਾਂ ਨੂੰ ਬਾਅਦ ਵਿੱਚ ਸੰਭਾਲਣਾ ਵੀ ਔਖਾ ਹੋ ਜਾਵੇ। ਮਨੁੱਖ ਦਾ ਸੁਭਾਅ ਹੈ ਜਦੋਂ ਵੀ ਮੰਗਦਾ ਹੈ ਅਤੇ ਉਹ ਹੋਰ ਦੂਸਰੀਆਂ ਚੀਜ਼ਾਂ ਮੰਗਦਾ, ਬੇਲੋੜੀਆਂ ਵਾਧੂ ਚੀਜ਼ਾਂ ਮੰਗਦਾ ਹੈ।
ਜਾ ਤੇ ਕੁਸਲ ਨਾ ਕਾਹੂ ਥੀਆ,
ਜਿਸ ਕਰਕੇ ਇਸ ਮਨੁੱਖ ਨੂੰ ਕਦੇ ਵੀ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਜਿਸ ਆਦਮੀ ਦੀਆਂ ਬਹੁਤੀਆਂ ਮੰਗਾਂ ਹੁੰਦੀਆਂ ਨੇ, ਬਹੁਤੀਆਂ ਲੋੜਾਂ ਹੁੰਦੀਆਂ ਨੇ, ਬੇਲੋੜਾ ਵਾਧੂ ਮੰਗੀ ਜਾਂਦਾ ਹੈ, ਉਹਨੂੰ ਕਦੇ ਸੁੱਖ ਨਹੀਂ ਮਿਲ ਸਕਦਾ। ਲੋੜ ਮੁਤਾਬਕ ਮੰਗਣਾ ਕੋਈ ਹਰਜ ਵਾਲੀ ਗੱਲ ਨਹੀਂ। ਪੁੱਤਰ ਨੂੰ ਲੋੜ ਅਨੁਸਾਰ ਆਪਣੇ ਮਾਤਾ ਪਿਤਾ ਤੋਂ ਮੰਗਣ ਦਾ ਅਧਿਕਾਰ ਹੈ, ਪਰ ਬਿਨਾਂ ਲੋੜ ਤੋਂ ਮੰਗਣਾ, ਅਵਾਰਾ ਗਰਦੀ ਲਈ ਮੰਗਣਾ, ਆਪਣੇ ਐਸ਼ੋ ਇਸ਼ਰਤ ਵਾਸਤੇ ਮੰਗਣਾ, ਇਹ ਗਲਤ ਹੁੰਦਾ ਹੈ। ਅਤੇ ਮਨੁੱਖ ਵੀ ਤਾਂ ਇਹੀ ਕੁਛ ਮੰਗਦਾ, ਜੇ ਬੱਚੇ ਕੁਛ ਕਰਦੇ ਨੇ ਅਤੇ ਜਿਹੜੇ ਵੱਡੇ ਵੀ ਤਾਂ ਉਹ ਇਹੀ ਕੁਛ ਕਰੀ ਜਾ ਰਹੇ ਨੇ। ਜੋ ਮੰਗ ਹੈ ਤੋ ਮੰਗ ਹੈ ਬੀਆ, ਜਦੋਂ ਮੰਗਦੇ ਨੇ ਅਤੇ ਗਲਤ ਚੀਜ਼ਾਂ ਮੰਗਦੇ ਨੇ, ਅਤੇ ਜਿਸ ਕਰਕੇ ਇਹਨੂੰ ਕਦੇ ਵੀ ਇਹਨਾਂ ਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਮਹਾਂਪੁਰਖ ਇੱਕ ਛੋਟੀ ਜਿਹੀ ਉਦਾਹਰਣ ਦਿੰਦੇ ਸਨ ਵੀ ਕਹਿੰਦੇ ਨੇ ਇੱਕ ਜੁਲਾਹਾ ਸੀ, ਬੜਾ ਗਰੀਬ ਸੀ, ਉਹਦੀ ਇੱਕ ਘਰਵਾਲੀ ਸੀ, ਇੱਕ ਉਹਦਾ ਪੁੱਤਰ ਸੀ, ਅਤੇ ਉਹਨਾਂ ਨੂੰ ਕਿਸੇ ਨੇ ਆਖਿਆ ਵੀ ਕਹਿੰਦੇ ਵੀ ਤੁਸੀਂ ਸ਼ਿਵਜੀ ਦੀ ਭਗਤੀ ਕਰੋ, ਸ਼ਿਵਜੀ ਭੋਲਾ ਨਾਥ ਹੈ, ਬੜੀ ਛੇਤੀ ਖੁਸ਼ ਹੁੰਦਾ ਹੈ, ਤੁਹਾਡੀ ਗਰੀਬੀ ਚੱਕੀ ਜਾਵੇਗੀ। ਕਹਿੰਦੇ ਚਲੋ ਠੀਕ ਹੈ, ਅਤੇ ਉਹ ਤਿੰਨੇ ਜਾਣੇ ਜਾ ਕੇ ਜੰਗਲ ਦੇ ਵਿੱਚ ਸ਼ਿਵਜੀ ਦੀ ਉਪਾਸ਼ਨਾ ਕਰਨ ਲੱਗ ਪਏ, ਅਤੇ ਕਹਿੰਦੇ ਫਿਰ ਸ਼ਿਵਜੀ ਅਤੇ ਪਾਰਵਤੀ ਵੀ ਆ ਗਏ, ਅਤੇ ਪਾਰਵਤੀ ਕਹਿਣ ਲੱਗੀ ਦੇਖੋ ਤੁਹਾਡੇ ਭਗਤ ਨੇ, ਤੁਸੀਂ ਇਹਨਾਂ ਨੂੰ ਕੁਛ ਦੇ ਦੇਵੋ। ਅਤੇ ਸ਼ਿਵਜੀ ਕਹਿਣ ਲੱਗਾ ਪਾਰਵਤੀ, ਇਹਨਾਂ ਦੇ ਕਰਮਾਂ ਦੇ ਵਿੱਚ ਹੀ ਕੁਝ ਨਹੀਂ ਲਿਖਿਆ ਹੋਇਆ, ਮੈਂ ਨਹੀਂ ਕੁਛ ਦੇ ਸਕਦਾ। ਪਾਰਵਤੀ ਕਹਿਣ ਲੱਗੀ ਤੁਸੀਂ ਐਵੇਂ ਕਰਮਾਂ ਦੀਆਂ ਗੱਲਾਂ ਕਰਨ ਲੱਗ ਪਏ, ਉਹ ਵਿਚਾਰੇ ਤੁਹਾਡੇ ਭਗਤ ਨੇ, ਕੁਛ ਨਾ ਕੁਛ ਤਾਂ ਦੇਣਾ ਚਾਹੀਦਾ। ਉਹ ਕਹਿੰਦਾ ਲੈ ਤੂੰ ਫਿਰ ਵੇਖ ਹੀ ਲੈ, ਜੇ ਤੈਨੂੰ ਮੇਰੀ ਗੱਲ 'ਤੇ ਨਹੀਂ ਵਿਸ਼ਵਾਸ ਆਉਂਦਾ। ਉਹ ਜਿੱਥੇ ਜੁਲਾਹੀ ਭਗਤੀ ਕਰਦੀ ਸੀ ਪਹਿਲਾਂ ਉਹਦੇ ਕੋਲ ਚਲੇ ਗਏ, ਅਤੇ ਜਾ ਕੇ ਸ਼ਿਵਜੀ ਕਹਿਣ ਲੱਗਾ ਵਰੰਗ ਬ੍ਰੋਹ ਤੂੰ ਵਰ ਮੰਗ। ਉਹ ਹੁਣ ਕਹਿਣ ਲੱਗੀ ਚੰਗਾ ਜੀ ਤੁਸੀਂ ਮੈਨੂੰ ਇਉਂ ਕਰੋ, ਮੇਰੀ ਨੌਜਵਾਨ ਅਵਸਥਾ ਹੋ ਜਾਵੇ ਅਤੇ ਮੈਨੂੰ ਸੁੰਦਰ ਵਸਤਰ ਹਾਰ ਸ਼ਿੰਗਾਰ ਸਾਰਾ ਕੁਛ ਮਿਲ ਜਾਵੇ, ਇਹ ਮੈਂ ਤੁਹਾਡੇ ਕੋਲੋਂ ਮੰਗਦੀ ਹਾਂ। ਅਤੇ ਸ਼ਿਵਜੀ ਕਹਿਣ ਲੱਗਾ ਤਥਾ ਅਸਤੂ। ਜਦੋਂ ਇੰਨੀ ਗੱਲ ਕਹੀ ਤਾਂ ਉਸ ਵੇਲੇ ਕੋਈ ਰਾਜਾ ਹੋਰ ਸ਼ਿਕਾਰ ਖੇਡਣ ਵਾਸਤੇ ਆਇਆ ਜੰਗਲ ਦੇ ਵਿੱਚ, ਅਤੇ ਉਸਦੀ ਅਚਾਨਕ ਨਿਗਾਹ ਉਸ ਇਸਤਰੀ 'ਤੇ ਪੈ ਗਈ। ਹੁਣ ਸੋਹਣੇ ਕੱਪੜੇ ਹਾਰ ਸ਼ਿੰਗਾਰ ਸਾਰਾ ਕੁਛ ਉਹਦੇ ਦੇਖਿਆ, ਸੋਚਣ ਲੱਗਾ ਰਾਜਾ ਵੀ ਇਹ ਤਾਂ ਬੜੀ ਸੁੰਦਰ ਇਸਤਰੀ ਹੈ, ਹੋ ਸਕਦਾ ਕਿਸੇ ਰਾਜੇ ਦੀ ਰਾਣੀ ਹੋਵੇ ਜਾਂ ਕੋਈ ਪਰੀ ਹੋਵੇ, ਕਿਉਂ ਨਾ ਮੈਂ ਇਸਨੂੰ ਘਰ ਹੀ ਲੈ ਜਾਵਾਂ, ਜੋ ਮੰਗ ਹੈ ਤੋ ਮੰਗ ਹੈ ਵੀ ਹੈ। ਉਸ ਰਾਜੇ ਨੇ ਉਸ ਇਸਤਰੀ ਨੂੰ ਆਪਣੇ ਘੋੜੇ ਦੀ ਪਿੱਠ 'ਤੇ ਬਿਠਾਇਆ ਅਤੇ ਆਪਣੇ ਰਾਜ ਵੱਲ ਨੂੰ ਲੈ ਤੁਰਿਆ। ਅਤੇ ਜਦੋਂ ਉਹ ਜੁਲਾਹੇ ਕੋਲ ਗਿਆ ਸ਼ਿਵਜੀ, ਅਤੇ ਉਹਨੂੰ ਕਹਿਣ ਲੱਗਾ ਤੂੰ ਵਾਰ ਮੰਗ। ਉਹਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਵੀ ਮੇਰੇ ਘਰ ਵਾਲੀ ਨੇ ਗਲਤ ਮੰਗਿਆ, ਅਤੇ ਉਹਨੇ ਗੁੱਸੇ ਵਿੱਚ ਆ ਕੇ ਨਾਰਾਜ਼ ਹੋ ਕੇ ਸ਼ਿਵਜੀ ਨੂੰ ਆਖਿਆ ਮੇਰੇ ਘਰ ਵਾਲੀ ਸੂਰੀ ਬਣ ਜਾਵੇ, ਮੰਗ ਲਿਆ ਵਾਰ ਇਹ। ਉਹ ਹੁਣ ਸੂਰੀ ਬਣ ਗਈ। ਕਹਿੰਦੇ ਉਹ ਜਦੋਂ ਰਾਜਾ ਘਰ ਨੂੰ ਲਈ ਜਾਵੇ ਉਹ ਸੂਰੀ ਬਣੀ, ਮਗਰੋਂ ਲੱਗੀ ਘੋਰ ਘੋਰ ਕਾਰਨ, ਅਤੇ ਰਾਜੇ ਨੇ ਆਖਿਆ ਕਿ ਬਲਾ ਮੇਰੇ ਮਗਰ ਚਿੰਬੜੀ ਹੋਈ ਹੈ। ਉਹਨੇ ਉਸਨੂੰ ਉੱਥੋਂ ਸੁੱਟ ਦਿੱਤਾ, ਉਹ ਵਾਪਸ ਚਲੀ ਗਈ। ਫਿਰ ਜਿੱਥੇ ਉਹਦਾ ਪੁੱਤਰ ਭਗਤੀ ਕਰਦਾ ਸੀ ਉੱਥੇ ਆ ਗਈ, ਅਤੇ ਉਧਰੋਂ ਸ਼ਿਵਜੀ ਅਤੇ ਪਾਰਵਤੀ ਵੀ ਆ ਗਏ। ਉਹ ਜੁਲਾਹੇ ਦੇ ਪੁੱਤਰ ਨੂੰ ਕਹਿਣ ਲੱਗੇ ਤੂੰ ਵੀ ਵਾਰ ਮੰਗ ਲੈ। ਉਹ ਕਹਿੰਦਾ ਜਿਹੋ ਜਿਹੀ ਮੇਰੀ ਮਾਂ ਪਹਿਲਾਂ ਸੀ ਉਹੋ ਜਿਹੀ ਬਣਾ ਦਿਓ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਹੁਣ ਦੱਸੋ ਇੱਥੋਂ ਆਹ ਚੀਜ਼ਾਂ ਮੰਗਣ ਵਾਲੀਆਂ ਹੁੰਦੀਆਂ, ਭਲਾ ਸੋਚਣ ਵਾਲੀ ਗੱਲ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਇਹ ਮਨੁੱਖ ਜਦੋਂ ਵੀ ਮੰਗਦੇ ਨੇ ਅਤੇ ਹੋਰ ਦੂਸਰੀਆਂ ਚੀਜ਼ਾਂ ਮੰਗਦੇ ਨੇ, ਜਾਂ ਤਾਂ ਕੁਸਲ ਨਾ ਕਾਹੂ ਥੀਆ, ਜਿਸ ਕਰਕੇ ਇਹਨਾਂ ਨੂੰ ਕਦੇ ਸੁੱਖ ਨਹੀਂ ਪ੍ਰਾਪਤ ਹੋ ਸਕਦਾ।
ਮੰਗਣ ਮੰਗ ਤਾਂ ਇੱਕ ਹੈ ਮੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਨੇ, ਕਹਿੰਦੇ ਤੇਰਾ ਜੇ ਮੰਗਣ ਦਾ ਸੁਭਾਅ ਬਣਿਆ ਹੀ ਹੈ ਤਾਂ ਫਿਰ ਇਹ ਗੱਲ ਚੇਤੇ ਰੱਖ, ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਇੱਕੋ ਹੀ ਮੰਗ ਮੰਗ ਲੈ। ਉਹ ਕਿਹੜੀ ਮੰਗ ਹੈ? ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਅਸਲੀ ਮੰਗ ਹੈ, ਇਹ ਵੀ ਸਤਿਗੁਰੂ ਨੇ ਬਚਨ ਲਿਖਿਆ ਹੈ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਹੋਰ ਕਿਸੇ ਪਦਾਰਥ ਵਿੱਚ ਬੰਦੇ ਨੂੰ ਸਬਰ ਨਹੀਂ ਆਉਂਦਾ। ਜਿੰਨਾ ਧਨ ਮੰਗ ਲਓ, ਜਿੰਨਾ ਮਰਜ਼ੀ ਸੁੱਖ ਮੰਗ ਲਓ, ਜੋ ਮਰਜ਼ੀ ਮੰਗ ਲਓ, ਪਰ ਮਨ ਨੂੰ ਸੁੱਖ ਨਹੀਂ ਮਿਲੇਗਾ। ਤੇ ਜਦੋਂ ਅਸੀਂ ਨਾਮ ਮੰਗਾਂਗੇ ਨਾਮ ਦੇ ਨਾਲ ਮਨ ਨੂੰ ਸੁੱਖ ਮਿਲਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਤੂੰ ਮੰਗ ਮੰਗਣੀ ਆ ਤੇ ਕੋਈ ਮੰਗ ਮੰਗ ਲੈ।
ਨਾਨਕ ਜਾਤੇ ਪਰਹੇ ਪਰਾਗ।
ਧੰਨ ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਕਰਕੇ ਤੂੰ ਪਰਹੇ ਪਰਾਗ ਵੀ ਇਸ ਭਾਵ ਸਾਗਰ ਤੋਂ ਪਾਰ ਪਰਾਗ ਦਾ ਅਰਥ ਹੈ ਪੈ ਜਾਵੇਂ, ਜਿਸ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ। ਉਹ ਮੰਗ ਮੰਗ, ਉਹ ਗੁਰਸਿੱਖੀ ਦੀ ਦਾਤ ਮੰਗ, ਭਗਤੀ ਦੀ ਦਾਤ ਮੰਗ, ਸੇਖ ਫਰੀਦਾ ਖੈਰ ਦੀਜਾ ਬੰਦਗੀ, ਹੋਰ ਐਵੇਂ ਨਾ ਦੁਨਿਆਵੀ ਚੀਜ਼ਾਂ ਮੰਗੀ ਜਾ ਨਾਦਾਨ ਬੱਚਿਆਂ ਵਾਂਗੂ, ਉਹਦੇ ਨਾਲ ਤੈਨੂੰ ਦੁੱਖ ਮਿਲੇਗਾ।
ਸਲੋਕ ਮਤ ਪੂਰੀ ਪ੍ਰਧਾਨ ਤੇ ਗੁਰਪੂਰੇ ਮਨ ਮੰਤ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੰਮੀ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਮਤ ਪੂਰੀ ਪ੍ਰਧਾਨ ਤੇ ਗੁਰਪੂਰੇ ਮਨ ਮੰਤ, ਜਿਨ੍ਹਾਂ ਨੇ ਪੂਰੇ ਗੁਰੂ ਦੁਆਰਾ ਮਨ ਮੰਤ ਮਨ ਦੇ ਵਿੱਚ ਮੰਤਰ ਧਾਰਨ ਕਰ ਲਿਆ, ਭਾਵ ਜੋ ਗੁਰੂ ਵੱਲੋਂ ਸਾਨੂੰ ਗੁਰਮੰਤਰ ਦੀਖਿਆ ਮੰਤਰ ਮਿਲਦਾ ਹੈ, ਪੰਜ ਪਿਆਰੇ ਨਾਮ ਦ੍ਰਿੜ ਕਰਵਾਉਂਦੇ ਨੇ। ਗੁਰਪੂਰੇ ਮਨ ਮੰਤ, ਜਿਨ੍ਹਾਂ ਨੇ ਉਸ ਮੰਤਰ ਨੂੰ, ਗੁਰੂ ਦੇ ਮੰਤਰ ਨੂੰ ਆਪਣੇ ਮਨ ਵਿੱਚ ਵਸਾ ਲਿਆ ਹੈ, ਮਤ ਪੂਰੀ, ਫਿਰ ਉਹ ਪੂਰੀ ਮਤ ਵਾਲੇ ਹੋ ਗਏ ਨੇ। ਅਤੇ ਪ੍ਰਧਾਨ ਤੇ ਉਹੀ ਸਭ ਤੋਂ ਵੱਧ ਪ੍ਰਧਾਨ ਸਿਆਣੇ ਨੇ। ਇਹਦਾ ਮਤਲਬ ਇਹ ਹੈ ਜਿਨ੍ਹਾਂ ਨੇ ਪੂਰੇ ਗੁਰੂ ਦਾ ਮੰਤਰ ਮਨ ਵਿੱਚ ਧਾਰਨ ਕਰ ਲਿਆ ਉਹੀ ਸਭ ਤੋਂ ਸਿਆਣੇ ਹਨ ਤੇ ਉਹੀ ਸਭ ਤੋਂ ਪ੍ਰਧਾਨ ਮੁਖੀ ਹਨ।
ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹ ਜਾਣਿਓ ਪ੍ਰਭ ਆਪਣਾ, ਜਿਸਨੇ ਉਸ ਆਪਣੇ ਮਾਲਕ ਪਰਮ ਪਿਤਾ ਪਰਮਾਤਮਾ ਨੂੰ ਜਾਣ ਲਿਆ ਹੈ। ਨਾਨਕ ਤੇ ਭਗਵਾਨ ਤੋਂ ਬਈ ਸਭ ਤੋਂ ਵੱਡੇ ਭਗਵਾਨ ਦਾ ਅਰਥ ਹੈ ਭਾਗਾਂ ਵਾਲੇ ਹਨ।
ਪੌੜੀ ਮੰਮਾ ਜਾਹੂ ਮਰਮ ਪਛਾਨਾ।
ਲਾਉਣ ਪੌੜੀ ਵਿੱਚ ਸਤਿਗੁਰੂ ਮੰਮੀ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਵੀ ਮੰਮਾ ਇਹ ਕਹਿੰਦਾ ਹੈ ਜਾਹੂ ਮਰਮ ਪਛਾਨਾ। ਜਾਹੂ ਦਾ ਅਰਥ ਹੈ ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਰਮ ਦਾ ਅਰਥ ਹੈ ਭੇਤ ਨੂੰ, ਰਹੱਸ ਨੂੰ ਪਛਾਣ ਲਿਆ ਹੈ।
ਪੇਟਤ ਸਾਧ ਸੰਗ ਪਤੀਆਨਾ।
ਤੇ ਪੇਟਤ ਸਾਧ ਸੰਗ ਪਤੀਆਨਾ, ਹਜ਼ੂਰ ਕਹਿੰਦੇ ਨੇ ਵੀ ਸਾਧ ਸੰਗਤ ਦੇ ਨਾਲ ਪੇਟਤ ਮਿਲ ਕੇ ਤੇ ਪਤੀਆਨਾ, ਫਿਰ ਉਹਦਾ ਮਨ ਪਤੀਜ ਗਿਆ। ਇਹ 99 ਕਰਕੇ ਅਰਥ ਸਹੀ ਲੱਗੇਗਾ। ਮੰਮਾ ਜਾਹੂ ਮਰੋਂ ਪਛਾਨਾ, ਪੇਟਤ ਸਾਧ ਸੰਗ ਪਤੀਆਨਾ, ਸਾਧ ਸੰਗਤ ਦੇ ਨਾਲ ਮਿਲ ਕੇ, ਭਾਵ ਗੁਰੂ ਦੀ ਸੰਗਤ ਨਾਲ ਮਿਲ ਕੇ ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭੇਤ ਨੂੰ ਪਛਾਣ ਲਿਆ ਪਤੀਆਨਾ, ਫਿਰ ਉਹਦਾ ਮਨ ਵਾਹਿਗੁਰੂ ਤੇ ਪਤੀਜ ਗਿਆ ਹੈ।
ਦੁੱਖ ਸੁੱਖ ਉਆ ਕੈ ਸਮਤ ਵਿਚਾਰਾ।
ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਦੀ ਅਵਸਥਾ ਇਹ ਬਣ ਜਾਂਦੀ ਹੈ, ਦੁੱਖ ਸੁੱਖ ਉਆ ਕੈ ਸਮਤ ਪਾਠ ਕਰਨਾ, ਸਮਤ ਸਮਤ ਨਹੀਂ ਸਮਤ ਵਿਚਾਰਾ। ਹਜ਼ੂਰ ਕਹਿੰਦੇ ਨੇ ਫਿਰ ਉਹਦੀ ਦ੍ਰਿਸ਼ਟੀ ਦੇ ਵਿੱਚ ਸੁੱਖ ਤੇ ਦੁੱਖ ਸਮਾਂ ਦਾ ਅਰਥ ਹੈ ਇੱਕ ਬਰਾਬਰ, ਇੱਕ ਸਮਾਨ ਵਿਚਾਰਿਆ ਜਾਂਦਾ। ਇਹਦਾ ਮਤਲਬ ਇਹ ਹੈ ਵੀ ਜਿਸ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਹੜਾ ਉਸ ਵਾਹਿਗੁਰੂ ਦੇ ਗੁੱਝੇ ਭੇਤ ਨੂੰ, ਰਹੱਸ ਨੂੰ ਪਛਾਣ ਲੈਂਦਾ ਹੈ, ਫਿਰ ਉਹਦੀ ਦ੍ਰਿਸ਼ਟੀ ਵਿੱਚ ਦੁੱਖ ਤੇ ਸੁੱਖ ਇੱਕ ਸਮਾਨ ਵਿਚਾਰਿਆ ਜਾਂਦਾ ਹੈ।
ਨਰਕ ਸੁਰਗ ਰਹਿਤ ਅਵਤਾਰਾ।
ਤੇ ਫਿਰ ਉਹ ਨਰਕ ਤੇ ਸੁਰਗ ਦੀ ਇੱਛਾ ਤੋਂ ਵੀ ਮੁਕਤ ਹੋ ਜਾਂਦਾ ਹੈ, ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਨਰਕ ਸੁਰਗ ਤੇ ਮੈਂ ਰਹੇ ਸਤਿਗੁਰ ਕੇ ਪ੍ਰਸਾਦ। ਕਿਉਂਕਿ ਨਰਕ ਤੇ ਸੁਰਗ ਪਾਪੀ ਤੇ ਪੁੰਨੀਆਂ ਵਾਸਤੇ ਨੇ, ਭਗਤਾਂ ਵਾਸਤੇ ਨਹੀਂ, ਇਹ ਗੱਲ ਸੋਚ ਲੈਣੀ ਚਾਹੀਦੀ ਹੈ। ਸਵਰਗ ਤੇ ਨਰਕ ਪੁੰਨੀਆਂ ਤੇ ਪਾਪੀਆਂ ਦੇ ਵਾਸਤੇ ਬਣੇ ਨੇ, ਜਿਹੜੇ ਭਗਤ ਨੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ, ਉਹ ਤੇ ਵਾਹਿਗੁਰੂ ਦੇ ਸੱਚਖੰਡ ਵਿੱਚ ਜਾਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਹਨ ਬਈ ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਨਰਕ ਤੇ ਸੁਰਗ ਦੀ ਵੀ ਇੱਛਾ ਖਤਮ ਹੋ ਜਾਂਦੀ ਹੈ। ਤੇ ਰਹਿਤ ਅਵਤਾਰਾ, ਬਈ ਉਹ ਅਵਤਾਰਾ ਦਾ ਅਰਥ ਹੈ ਜਨਮ, ਅਵਤਾਰਾ ਦਾ ਅਰਥ ਹੈ ਉਤਰਨਾ, ਭਾਵ ਜਨਮ ਲੈਣਾ। ਉਹ ਜਨਮ ਤੇ ਮਰਨ ਤੋਂ ਵੀ ਰਹਿਤ ਹੋ ਜਾਂਦੇ ਨੇ, ਮਰਨ ਨਾਲ ਗ੍ਰਹਿਣ ਕਰ ਲੈਣਾ। ਉਹ ਨਰਕ ਸੁਰਗ ਦੀ ਇੱਛਾ ਤੋਂ ਵੀ ਮੁਕਤ ਹੋ ਜਾਂਦੇ ਨੇ ਤੇ ਜਨਮ ਮਰਨ ਤੋਂ ਵੀ, ਆਉਣ ਜਾਣ ਤੋਂ ਵੀ ਰਹਿਤ ਹੋ ਜਾਂਦੇ ਹਨ।
ਤਾਹੂ ਸੰਗ ਤਾਹੂ ਨਿਰਲੇਪਾ।
ਇਹ ਨਰਕ ਸੁਰਗ ਦੀ ਜਿਹੜੀ ਗੱਲ ਹੈ ਨਾ, ਇਹਦੇ ਬਾਰੇ ਇੱਕ ਪ੍ਰਾਚੀਨ ਸਾਖੀ ਆਉਂਦੀ ਹੈ। ਇੱਕ ਸੂਫੀਆਂ ਦੇ ਵਿੱਚੋਂ ਇੱਕ ਬੀਬੀ ਰਹਿਬਾਂ ਹੋਈ ਹੈ, ਉਹ ਬੜੀ ਬੰਦਗੀ ਵਾਲੀ ਰੂਹ ਸੀ। ਕਹਿੰਦੇ ਨੇ ਬੜੇ ਬੜੇ ਜਿਹੜੇ ਮੁਸਲਮਾਨ ਪੀਰ ਫਕੀਰ ਸਾਰੇ ਉਹਦੇ ਚਰਨਾਂ 'ਤੇ ਝੁਕਦੇ ਸਨ, ਬੜੀ ਉਸ ਦੀ ਕਮਾਈ ਸੀ। ਇੱਕ ਵਾਰ ਉਹਨੇ ਇੱਕ ਹੱਥ ਵਿੱਚ ਪਾਣੀ ਦਾ ਪਿਆਲਾ ਫੜਿਆ, ਦੂਸਰੇ ਹੱਥ ਵਿੱਚ ਇੱਕ ਅੱਗ ਦੀ ਚੁਆਤੀ ਫੜੀ ਹੋਈ ਸੀ, ਮਿਸਾਲ ਫੜੀ ਹੋਈ ਸੀ। ਉਹ ਦੋ ਚੀਜ਼ਾਂ ਲੈ ਕੇ ਅਤੇ ਬਾਜ਼ਾਰ ਦੇ ਵਿੱਚੋਂ ਦੀ ਦੌੜ ਕੇ ਜਾ ਰਹੀ ਸੀ ਅਤੇ ਉਹਨੂੰ ਵੇਖ ਵੇਖ ਕੇ ਲੋਕ ਹੈਰਾਨ ਸਨ। ਕਈਆਂ ਨੇ ਉਸਨੂੰ ਰੋਕ ਕੇ ਪੁੱਛਿਆ, ਤੂੰ ਇਹ ਰਹਿਬਾਂ ਕਿੱਧਰ ਨੂੰ ਜਾ ਰਹੀ ਹੈ? ਤਾਂ ਉਸਨੇ ਅੱਗੋਂ ਇਹ ਜਵਾਬ ਦਿੱਤਾ, ਕਹਿਣ ਲੱਗੀ ਵੀ ਮੈਂ ਵੀ ਜਿਹੜਾ ਸਵਰਗ ਹੈ ਉਹਨੂੰ ਅੱਗ ਲਾਉਣ ਵਾਸਤੇ ਜਾ ਰਹੀ ਹਾਂ ਅਤੇ ਜਿਹੜਾ ਨਰਕ ਹੈ ਉਹਦੇ ਉੱਤੇ ਪਾਣੀ ਪਾਉਣ ਵਾਸਤੇ ਜਾ ਰਹੀ ਹਾਂ। ਕਿਉਂਕਿ ਆਪਾਂ ਇਹ ਸੁਣਦੇ ਹਾਂ ਨਾ ਬਈ ਨਰਕ ਦੇ ਵਿੱਚ ਅੱਗ ਬਲਦੀ, ਉੱਥੇ ਮਨੁੱਖ ਨੂੰ ਅੱਗ ਵਿੱਚ ਸਾੜਿਆ ਜਾਂਦਾ, ਤੇਲ ਦੇ ਕੜਾਹਿਆਂ ਵਿੱਚ ਉਬਾਲਿਆ ਜਾਂਦਾ, ਇਹ ਗੱਲਾਂ ਆਪਾਂ ਸੁਣਦੇ ਹਾਂ। ਪਰ ਉਹ ਕਹਿਣ ਲੱਗੀ ਮੈਂ ਨਰਕਾਂ 'ਤੇ ਪਾਣੀ ਪਾਉਣ ਵਾਸਤੇ ਜਾ ਰਹੀ ਹਾਂ, ਨਰਕਾਂ ਦੀ ਅੱਗ ਬੁਝਾਉਣ ਵਾਸਤੇ ਜਾ ਰਹੀ ਹਾਂ ਅਤੇ ਸਵਰਗ ਨੂੰ ਅੱਗ ਲਾਉਣ ਵਾਸਤੇ ਜਾ ਰਹੀ ਹਾਂ, ਕਿਉਂਕਿ ਸਵਰਗ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ। ਇਹ ਹੁੰਦੀ ਬ੍ਰਹਮ ਗਿਆਨੀ ਦੀ ਅਵਸਥਾ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਨਰਕ ਅਤੇ ਸਵਰਗ ਦੀ ਇੱਛਾ ਤੋਂ ਵੀ ਰਹਿਤ ਅਤੇ ਜਨਮ ਮਰਨ ਤੋਂ ਵੀ ਰਹਿਤ ਹੁੰਦੇ ਹਨ।
ਪੂਰਨ ਘਟ ਘਟ ਪੁਰਖ ਬਿਸਿਖਾ
ਤਾਹੂੰ ਸੰਗ ਤਾਹੂੰ ਨਰਲੇਪਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਾਹੂੰ ਸੰਗ, ਬਈ ਉਹ ਜਿਹੜਾ ਗੁਰਮੁਖ ਪਿਆਰਾ ਹੈ ਅਤੇ ਉਸਨੂੰ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਪ੍ਰਤੀਤ ਹੁੰਦਾ ਹੈ ਅਤੇ ਤਾਹੂੰ ਨਰਲੇਪਾ, ਅਤੇ ਫਿਰ ਉਸਨੂੰ ਆਪਣੇ ਨਾਲੋਂ ਨਰਲੇਪ ਵੀ ਦਿਸਦਾ ਹੈ। ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਨਾਲ ਵੀ ਦੇਖਦਾ ਹੈ ਅਤੇ ਫਿਰ ਦੂਸਰੇ ਨੰਬਰ 'ਤੇ ਉਹਨੂੰ ਹਰ ਤਰ੍ਹਾਂ ਦੇ ਨਾਲ ਅਸੰਗ ਵੀ ਅਨੁਭਵ ਕਰਦਾ ਹੈ।
ਪੂਰਨ ਘਟ ਘਟ ਪੁਰਖ ਵਿਸ਼ੇਖਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਪੁਰਖ ਵਿਸ਼ੇਖਾ ਜੋ ਸਭ ਤੋਂ ਵੱਡਾ ਪੁਰਖ ਪੁਰਸ਼ਾਰਥ ਦਾ ਮਾਲਕ ਵਾਹਿਗੁਰੂ ਹੈ, ਪੂਰਨ ਘਟ ਘਟ ਪੁਰਖ ਵਿਸ਼ੇਖਾ, ਉਹ ਵਾਹਿਗੁਰੂ ਸਭ ਘਟਾਂ ਘਟਾਂ ਦੇ ਵਿੱਚ ਪੂਰਨ ਹੋ ਰਿਹਾ ਹੈ।
ਵਾ ਰਸ ਮਹਿ ਵਾਹੂ ਸੁਖ ਪਾਇਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਦੇ ਮਿਲਾਪ ਦੇ ਰਸ ਵਿੱਚ ਵਾਹੂ ਸੁਖ ਪਾਇਆ, ਉਸ ਗੁਰਮੁਖ ਪਿਆਰੇ ਨੇ ਪਰਮ ਸੁਖ ਪ੍ਰਾਪਤ ਕਰ ਲਿਆ ਹੈ।
ਨਾਨਕ ਲਿਪਤ ਨਹੀਂ ਤਿਹ ਮਾਇਆ
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਜਿਹੜੀ ਮਾਇਆ ਹੈ ਉਸਨੂੰ ਲਪਾਏ ਮਨ ਨਹੀਂ ਕਰ ਸਕਦੀ, ਉਹ ਮਾਇਆ ਤੋਂ ਵੀ ਹਮੇਸ਼ਾ ਲਈ ਅਸੰਗ ਰਹਿੰਦਾ ਹੈ।
ਸਲੋਕ ਯਾਰ ਮੀਤ ਸੁਨ ਸਾਜਨ ਹੋ ਬਿਨ ਹਰ ਛੂਟਨ ਨਾਹੇ
ਲਹੁਣ ਜਈਏ ਅੱਖਰ ਦੁਆਰਾ ਗੁਰੂ ਮਹਾਰਾਜ ਉਪਦੇਸ਼ ਦਿੰਦੇ ਹਨ ਯਾਰ ਮੀਤ ਸੁਨ ਸਾਜਨੋ। ਸਤਿਗੁਰੂ ਕਹਿੰਦੇ ਨੇ ਐ ਸਾਡੇ ਯਾਰ ਮਿੱਤਰੋ ਅਤੇ ਸੱਜਣੋ, ਇਹ ਅੱਡ ਅੱਡ ਸ਼ਬਦ ਗੁਰੂ ਮਹਾਰਾਜ ਨੇ ਵਰਤੇ ਨੇ। ਯਾਰ ਵੀ ਆਪਾਂ ਕਹਿ ਦਿੰਦੇ ਹਾਂ ਅਤੇ ਮਿੱਤਰ ਵੀ ਕਹਿ ਦਿੰਦੇ ਹਾਂ, ਸੱਜਣ ਵੀ ਕਹਿ ਦਿੰਦੇ ਹਾਂ, ਇਹ ਵੱਖੋ ਵੱਖਰੀ ਬੋਲੀ ਹੈ। ਹਜ਼ੂਰ ਕਹਿੰਦੇ ਨੇ ਐ ਸਾਡੇ ਜਿਹੜੇ ਮਨ ਦੇ ਮਿੱਤਰੋ, ਬਾਣੀ ਦੇ ਯਾਰੋ ਅਤੇ ਜਿਹੜੇ ਸਰੀਰ ਨਾਲ ਵੀ ਸਨੇਹ ਕਰਨ ਵਾਲੇ ਸੱਜਣੋ, ਸੁਣੋ ਇੱਕ ਗੱਲ ਧਿਆਨ ਦੇ ਨਾਲ ਸੁਣ ਲਵੋ, ਕੀ ਹੈ? ਬਿਨ ਹਰ ਛੁਟਨ ਨਾਹੀਂ, ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਕਿਸੇ ਤਰ੍ਹਾਂ ਵੀ ਛੁਟਕਾਰਾ ਨਹੀਂ ਹੋ ਸਕਦਾ। ਬਿਨ ਹਰ ਭਜਨ ਨਾਹੀਂ ਛੁਟਕਾਰਾ, ਸੁਖਨਾ ਕਿੰਨ ਹੀ ਲਹਿਆ। ਇਸ ਲਈ ਵਾਹਿਗੁਰੂ ਦਾ ਨਾਮ ਜਪੋ, ਸਿਮਰਨ ਕਰੋ, ਇਹਦੇ ਨਾਲ ਹੀ ਤੁਹਾਨੂੰ ਦੁੱਖ ਤੋਂ ਛੁਟਕਾਰਾ ਮਿਲ ਸਕਦਾ ਹੈ, 84 ਤੋਂ ਵੀ ਅਤੇ ਨਰਕਾਂ ਦੇ ਦੁੱਖ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ।
ਨਾਨਕ ਤੇਹ ਬੰਧਨ ਕਟੇ ਗੁਰ ਕੀ ਚਰਨੀ ਪਾਹੇ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਫਿਰ ਉਹਨਾਂ ਦੇ ਬੰਧਨ ਕੱਟੇ ਗਏ ਨੇ। ਕਿਹਨਾਂ ਦੇ? ਗੁਰ ਕੀ ਚਰਨੀ ਪਾਹੇ, ਜਿਹੜੇ ਗੁਰੂ ਦੇ ਚਰਨੀ ਪੈ ਜਾਂਦੇ ਨੇ ਅਤੇ ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਉਹਨਾਂ ਦੇ ਸਾਰੇ ਬੰਧਨ ਕੱਟ ਦਿੰਦੇ ਹਨ।
ਪਵੜੀ ਜਈਆ ਯਤਨ ਕਰਤ ਬਹੁ ਵਿਧੀਆ
ਲਾਉਣ ਪੌੜੀ ਵੇ ਜਈਏ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ। ਕਹਿੰਦੇ ਇਹ ਜਿਹੜਾ ਮਨੁੱਖ ਹੈ ਯਤਨ ਕਰਤ ਬਹੁ ਵਿਧੀਆ, ਬਹੁਤ ਤਰੀਕਿਆਂ ਦੇ ਯਤਨ ਕਰਦਾ ਹੈ। ਹਰ ਆਦਮੀ ਬੜੀਆਂ ਕੋਸ਼ਿਸ਼ਾਂ ਸੰਸਾਰ ਦੇ ਵਿੱਚ ਕਰਦਾ ਹੈ, ਅਨੇਕ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।
ਏਕ ਨਾਮ ਬਿਨ ਕਹਿ ਲਓ ਸਿਧੀਆ
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਿਧੀਆ ਦਾ ਅਰਥ ਹੈ ਵੀ ਸਿਧੀਆ ਸਿੱਧ ਅਵਸਥਾ, ਮੁਕਤੀ ਦੀ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ? ਨਹੀਂ ਹੋ ਸਕਦੀ।
ਯਾਹੂ ਯਤਨ ਕਰ ਹੋਤ ਛੁਟਾਰਾ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਯਾਹੂ ਦਾ ਅਰਥ ਹੈ ਵੀ ਜਿਸ ਯਤਨ ਕਰਕੇ, ਜਿਸ ਉਪਰਾਲੇ ਕਰਕੇ ਮਨੁੱਖ ਦਾ ਜਮਾਂ ਤੋਂ, ਨਰਕਾਂ ਤੋਂ, ਦੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ।
ਵਾਹੂ ਯਤਨ ਸਾਧ ਸੰਗਾਰਾ
ਬਈ ਉਹ ਜਿਹੜਾ ਯਤਨ ਹੈ ਸਾਧ ਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੋ ਸਕਦਾ। ਤੁਸੀਂ ਸਤਿਗੁਰੂ ਦੇ ਕੋਲ ਆਓ, ਗੁਰਮੁਖਾਂ ਦੇ ਕੋਲ ਬੈਠੋ, ਬਾਣੀ ਦੀ ਵਿਚਾਰ ਸੁਣੋ, ਫਿਰ ਤੁਹਾਨੂੰ ਪਤਾ ਲੱਗ ਸਕਦਾ ਹੈ ਵੀ ਅਸਲੀ ਜਿਹੜਾ ਦੁੱਖਾਂ ਤੋਂ ਛੁਟਕਾਰੇ ਦਾ ਸਾਧਨ ਵਾਹਿਗੁਰੂ ਦਾ ਨਾਮ ਹੈ, ਸਿਮਰਨ ਹੈ।
ਯਾ ਉਬਰਨ ਧਾਰੈ ਸਭ ਕੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਸੰਸਾਰ ਤੋਂ, ਮੋਹ ਮਾਇਆ ਤੋਂ, ਦੁੱਖ ਤੋਂ ਬਚਣ ਦੇ ਵਾਸਤੇ ਹਰ ਕੋਈ ਇੱਛਾ ਧਾਰਦਾ ਹੈ। ਜਿੰਨੇ ਵੀ ਦੁਨੀਆਂ ਦੇ ਲੋਕ ਨੇ, ਹਰ ਆਦਮੀ ਚਾਹੁੰਦਾ ਵੀ ਅਸੀਂ ਦੁੱਖਾਂ ਤੋਂ ਬਚੀਏ, ਕਿਹੜਾ ਨਹੀਂ ਚਾਹੁੰਦਾ ਅਸੀਂ ਦੁੱਖਾਂ ਤੋਂ ਬਚੀਏ। ਹਰ ਆਦਮੀ ਇਹ ਮਨ ਦੇ ਵਿੱਚ ਇੱਛਾ ਧਾਰਦਾ ਵੀ ਅਸੀਂ ਦੁੱਖਾਂ ਤੋਂ ਬਚ ਜਾਈਏ।
ਵਾਹੇ ਜਪੇ ਬਿਨ ਉਬਰ ਨਾ ਹੋ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਤੱਤ ਦੀ ਗੱਲ ਇਹ ਹੈ ਵੀ ਉਸ ਵਾਹਿਗੁਰੂ ਦੇ ਨਾਮ ਤੇ, ਨਾਮ ਦੇ ਜਪੇ ਤੋਂ ਬਿਨਾਂ ਇਹਨਾਂ ਦੁੱਖਾਂ ਤੋਂ ਕਦੇ ਵੀ ਬਚ ਨਹੀਂ ਸਕੋਗੇ। ਵਾਹਿਗੁਰੂ ਦਾ ਨਾਮ ਹੀ ਸਾਨੂੰ ਦੁੱਖਾਂ ਤੋਂ ਬਚਾਵੇਗਾ। ਇਸੇ ਲਈ ਸਤਿਗੁਰੂ ਨੇ ਆਖਿਆ ਨਾ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਉਹ ਨਾਮ ਨੂੰ ਦੁੱਖਾਂ ਨੂੰ ਭੰਨਣ ਵਾਲਾ ਆਖਿਆ।
ਯਾਹੂ ਤਰਨ ਤਾਰਨ ਸਮਰਾਥਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਯਾਹੂ ਦਾ ਅਰਥ ਹੈ ਉਹ ਵਾਹਿਗੁਰੂ ਪਰਮੇਸ਼ਰ ਹੀ ਵੀ ਇਸ ਭਾਵ ਸਾਗਰ ਤੋਂ ਤਾਰਨ ਵਾਸਤੇ ਸਮਰਾਥਾ ਦਾ ਸਮਰੱਥ, ਤਰਨ ਦਾ ਅਰਥ ਜਹਾਜ਼, ਇੱਕ ਸਮਰੱਥ ਜਹਾਜ਼ ਵਾਂਗ ਹੈ। ਜਿਵੇਂ ਆਪਾਂ ਸਮੁੰਦਰ ਤੋਂ ਪਾਰ ਹੋਣ ਦੇ ਲਈ ਵੀ ਜਹਾਜ਼ ਦੀ ਅਸਵਾਰੀ ਕਰਦੇ ਹਾਂ, ਸਮੁੰਦਰੀ ਜਹਾਜ਼ ਦੀ, ਜਿਸਨੂੰ ਸ਼ਿਪ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਇਸ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਇੱਕ ਸਮਰੱਥ, ਇੱਕ ਸ਼ਕਤੀਸ਼ਾਲੀ ਜਹਾਜ਼ ਸਮਾਨ ਹੈ।
ਰਾਖ ਲਿਹੋ ਨਿਰਗੁਣ ਨਰਨਾਥਾ।
ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਹੇ ਵਾਹਿਗੁਰੂ ਜੀ, ਨਰਨਾਥਾ ਤੁਸੀਂ ਸਾਰੇ ਲੋਕਾਂ ਦੇ ਮਾਲਕ ਹੋ, ਸਭ ਲੋਕਾਂ ਦੇ ਰਾਜੇ ਹੋ, ਅਤੇ ਮਹਾਰਾਜ ਅਸੀਂ ਨਿਰਗੁਣ ਆ ਰਹੇ ਹਾਂ, ਕਿਰਪਾ ਕਰਕੇ ਸਾਨੂੰ ਰੱਖ ਲਵੋ।
ਮਨ ਬਚ ਕਰਮ ਜਿਹੇ ਆਪ ਜਨਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨ ਬਾਣੀ ਸਰੀਰ ਕਰਕੇ ਜਿਸਨੂੰ ਵਾਹਿਗੁਰੂ ਪਰਮੇਸ਼ਰ ਆਪ ਹੀ ਅਸਲੀ ਰਾਜ ਦੀ ਗੱਲ ਸਮਝਾ ਦਿੰਦਾ ਹੈ।
ਨਾਨਕ ਤੇਹ ਮਤ ਪ੍ਰਗਟੀ ਆਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨੂੰ ਜਿਹੜੀ ਸ੍ਰੇਸ਼ਟ ਮਤ ਹੈ ਉਹ ਪ੍ਰਗਟ ਹੋ ਜਾਂਦੀ ਹੈ, ਭਾਵ ਸ੍ਰੇਸ਼ਟ ਮਤ ਉਹਦੇ ਅੰਦਰ ਪ੍ਰਗਟ ਹੋ ਕੇ ਆ ਜਾਂਦੀ ਹੈ। ਜਿਹਨੂੰ ਵਾਹਿਗੁਰੂ ਪਰਮੇਸ਼ਰ ਜਿਹੜੀ ਭੇਦ ਦੀ ਗੱਲ ਸਮਝਾ ਦੇਵੇ ਨਾ, ਅਤੇ ਫਿਰ ਉਹਨੂੰ ਸ੍ਰੇਸ਼ਟ ਬੁੱਧੀ, ਆਤਮ ਵਿਛੈਣੀ ਬੁੱਧੀ, ਗਿਆਨ ਵਾਲੀ ਮਤ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਅਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮਨ ਬਚ ਕਰਮ ਜਿਹੇ ਆਪ ਜਨਾਏ, ਨਾਨਕ ਤੇਹ ਮਤ ਪ੍ਰਗਟੀ ਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।